जुग जुग टल तन तन साहिब श्री गुरु ग्रंथ साहब जी महाराज जी दी निघी पावन गोदा रंग रसमान रही गुरु रूप सतसंग जी फतेह दी सांझ करनी। वाहेगुरु जी का खालसा वाहेगुरु जी की फतेह। गुरमुख प्यारे बाऊ जी जसवंत सिंह जी खोजी द्वारा लिखे 132 अनुभवी विचारां दी लड़ी विचों अज दा विशा है धर्म या मजहब। महापुरखां ने इस महत्वपूर्ण विषय ते 11 भागां दी लड़ी लिखी है जिस विचों 10वां भाग आप जी दे सन्मुख पढ़िया जा रहा है। आओ सारे प्यार ते एकाग्रता नाल सरवण करिए। इस तों पिछले भागां विच इह दस्या जा चुकिया है कि धर्म दे दो पक्ष हन। पहला अंतरमुखी आत्मक धर्म जो इलाही जोत दा प्रकाश है अथवा नाम है, अंतरमुखी आत्मक धर्म। ते दूसरा बारमुखी मानसिक धर्म जो जीव दे अंतिशकरण दी रंगत, बुद्धि दे ज्ञान, संगत या कुसंगत, मानसिक साधना, शरीरक कर्म किरिया उत्ते निर्भर है ते माइकी मंडल विच परविरत है जिस दी बुनियाद साडा अंतिशकरण ही है। हाँ जी, बारमुखी मानसिक धर्म जो जीव दे अंतिशकरण दी रंगत, बुद्धि दे ज्ञान, संगत या कुसंगत, मानसिक साधना, शरीरक कर्म किरिया उत्ते निर्भर है ते माइकी मंडल विच परविरत है जिस दी बुनियाद साडा अंतिशकरण ही है। जो पिछले जन्मा दी रंगत, इस जन्म दी संगत, बुद्धि दी तीखणता ते कर्म धर्म उत्ते निर्भर है ते बदलदा रहिंदा है। साडे जीवन या शख्सियत दी कई तहां हन, साडी परसनैलिटी दी कई तहां हन, कई लेयर्स हन। जिवें आत्मक जोत दा प्रकाश या नाम, अंतिशकरण, दैवी गुणा दी संगत, मन दी बदलवी रंगत, वलवलियां दा उछाल, बुद्धि दी विचार शक्ति, धार्मिक ख्याल या निश्चय, शरीरक कर्म किरिया, हाँ जी, ए जीवन दिया सारियां तहां समुची रंगत नू शख्सियत किया जांदा है। इना सारियां तहां दी समुची रंगत नू शख्सियत किया जांदा है, पर्सनैलिटी किया जांदा है। ते इस शख्सियत दी हवाड़ नाल ही हर एक मनुख दा आपो अपना अमली व्यापक निजी धर्म हुंदा है। साड़ी इस मानसक शख्सियत ते धर्म उत्ते अनेकां बारले ख्यालां, कर्म धर्म दी रंगत दा असर खिन खिन पैंदा है। साड़ी इस मानसक शख्सियत ते धर्म उत्ते अनेकां बारले ख्यालां ते कर्म धर्म दी रंगत दा असर खिन खिन पैंदा रहिंदा है, जिस कारण साड़ी शख्सियत ते साड़ा निजी धर्म भी बदलदा रहिंदा है। एहो कारण है कि सत्संगत अंदर भाव भावनी दी रंगत होर होंदी है ते सत्संगत तो बाहर माया दे प्रभाव हेठ साड़ी शख्सियत ते ख्यालां दी रंगत ते भावनावां कुछ होर हो जांदियां हन। दूजे लफ्जां विच साड़े मन दी बदलवी रंगत अनुसार साड़ा जीवन, साड़ी शख्सियत, साडे धार्मिक निश्चय, कर्म किरिया, धर्म कर्म, भाव भावनी भी बदलते रहते हैं। कबहू जियड़ा ऊब चढ़त है, कबहू जाए प्याले, लोभी जियड़ा थिर न रहत है, चारे कुंडा पाले। ए मनुआ खिन ना टिके बोरंगी, मन के अधिक तरंग क्यों दर साहिब छुट्टी है। खिन आवै खिन जावै, दुर्गंध मड़े चितलाया राम। असल विच इंसान दा जीवन कई पक्षी ते स्वै विरोधी है, इंसान दा जीवन कई पक्षी ते स्वै विरोधी है। अंतिशकरण दी रंगत प्रबल होन कारण साडे ओपरे ख्यालां ते हावी हो जांदी है ते असी बेबस हो के अपने पुराने अंतिशकरण दी रंगत अधीन कर्म करदे हां। इसे करके कई दैवी ख्यालां वाले जगियासू भी अपने मैले अंतिशकरण दी प्रबल शक्ति दे वैन विच रुड़ जांदे हन ते इंसान दी रुचि मलीन हो जांदी है। हां जी, इंसान दा जीवन कई पक्षी स्वै विरोधी है। ਅੰਤਿਸ਼ਕਰਨ ਦੀ ਰੰਗਤ ਪ੍ਰਬਲ ਹੋਣ ਕਾਰਨ ਸਾਡੇ ਓਪਰੇ ਖਿਆਲਾਂ ਤੇ ਹਾਵੀ ਹੋ ਜਾਂਦੀ ਹੈ ਤੇ ਜੀਵ ਬੇਵਸ ਹੋ ਕੇ ਆਪਣੇ ਪੁਰਾਣੇ ਅੰਤਿਸ਼ਕਰਨ ਦੀ ਰੰਗਤ ਅਧੀਨ ਕਰਮ ਕਰਦਾ ਹੈ। ਇਸੇ ਕਰਕੇ ਕਈ ਦੈਵੀ ਖਿਆਲਾਂ ਵਾਲੇ ਜਗਿਆਸੂ ਵੀ ਆਪਣੇ ਮੈਲੇ ਅੰਤਿਸ਼ਕਰਨ ਦੀ ਪ੍ਰਬਲ ਸ਼ਕਤੀ ਦੇ ਵਹਿਣ ਵਿੱਚ ਰੁੜ ਜਾਂਦੇ ਹਨ ਤੇ ਇਨਸਾਨ ਦੀ ਰੁਚੀ ਮਲੀਨ ਹੋ ਜਾਂਦੀ ਹੈ। ਤੇ ਇਸ ਦੇ ਉਲਟ ਜੇਕਰ ਮੈਲੇ ਅੰਤਿਸ਼ਕਰਨ ਵਾਲਾ ਜੀਵ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਪ੍ਰਬਲ ਸੰਗਤ ਕਰੇ ਤਾਂ ਉਸ ਦੀ ਪਾਉ ਪਾਵਨੀ ਦੇ ਵਲਵਲੇ ਵੀ ਦੈਵੀ ਹੋ ਜਾਂਦੇ ਹਨ, ਉਹ ਧਰਮ ਦੀ ਕਮਾਈ ਕਰ ਸਕਦਾ ਹੈ। ਹਾਂਜੀ, ਜੇਕਰ ਮੈਲੇ ਅੰਤਿਸ਼ਕਰਨ ਵਾਲਾ ਜੀਵ ਵੀ ਗੁਰਮੁਖ ਪਿਆਰਿਆਂ ਦੀ ਮਹਾਂਪੁਰਖਾਂ ਦੀ ਪ੍ਰਬਲ ਸੰਗਤ ਕਰੇ ਤਾਂ ਉਸਦੀ ਪਾਉ ਪਾਵਨੀ ਦੇ ਵਲਵਲੇ ਵੀ ਦੈਵੀ ਹੋ ਜਾਂਦੇ ਹਨ ਤੇ ਉਹ ਧਰਮ ਦੀ ਕਮਾਈ ਕਰਦਾ ਹੈ। ਤਿਨਾ ਦੇਖ ਮਨ ਚਾਓ ਉਠੰਦਾ ਹਉ ਕਦ ਪਾਈ ਗੁਣਤਾਸਾ। ਸਾਧ ਸੰਗਤ ਬਿਨਾ ਪਾਉ ਨਹੀਂ ਉਪਜੈ, ਪਾਉ ਬਿਨ ਭਗਤ ਨਹੀਂ ਹੋਏ ਤੇਰੀ। ਸਾਧੂ ਕੇ ਸੰਗ ਪਾਪ ਪਲਾਇਨ, ਸਾਧ ਕੇ ਸੰਗ ਲੱਗੈ ਪ੍ਰਭ ਮੀਠਾ। ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਧ ਕੇ ਸੰਗ ਮਿਟੈ ਅਭਿਮਾਨ। ਸਾਧ ਸੰਗ ਪਏ ਆਗਿਆਕਾਰੀ, ਮਨੁੱਖ ਆਪਣੀ ਸ਼ਖਸੀਅਤ ਦੇ ਪ੍ਰਭਾਵ ਹੇਠ ਇੱਕ ਵੇਲੇ ਸੁੱਤੇ ਸਿੱਧ ਕਈ ਰੰਗਾਂ ਭੇਖਾਂ ਵਿੱਚ ਵਿਚਰਦਾ ਹੈ। ਇਸੇ ਨੂੰ ਪਖੰਡ ਕਿਹਾ ਜਾਂਦਾ ਹੈ। ਹਾਂਜੀ, ਮਨੁੱਖ ਆਪਣੀ ਸ਼ਖਸੀਅਤ ਦੇ ਪ੍ਰਭਾਵ ਹੇਠ ਇੱਕ ਵੇਲੇ ਸੁੱਤੇ ਸਿੱਧ ਕਈ ਰੰਗਾਂ ਭੇਖਾਂ ਵਿੱਚ ਵਿਚਰਦਾ ਹੈ ਤੇ ਇਸੇ ਨੂੰ ਪਖੰਡ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਨਸਾਨ ਦੂਰੇ ਤੀਰੇ ਰੰਗਾਂ ਵਿੱਚ ਖੇਲਦਾ ਹੈ। ਇਸ ਤਰ੍ਹਾਂ ਪਖੰਡ ਕਰਕੇ ਜੀਵ ਆਪਣੇ ਆਪ ਨਾਲ ਧੋਖਾ ਕਰਦਾ ਹੈ, ਦੂਜਿਆਂ ਨਾਲ ਫਰੇਬ ਕਰਦਾ ਹੈ, ਰੱਬ ਤੋਂ ਬੇਮੁਖ ਹੋ ਜਾਂਦਾ ਹੈ, ਧਰਮ ਤੋਂ ਗਿਰ ਜਾਂਦਾ ਹੈ, ਪਾਪ ਕਮਾਉਂਦਾ ਹੈ, ਅਮੋਲਕ ਜੀਵਨ ਅਜਾਈ ਗਵਾਉਂਦਾ ਹੈ, ਜਮਾਂ ਦੇ ਵਸ ਪੈਂਦਾ ਹੈ, ਆਵਾਗਮਨ ਦੇ ਗੇੜ ਵਿੱਚ ਪੈ ਜਾਂਦਾ ਹੈ। ਹਾਂਜੀ, ਮਨੁੱਖ ਆਪਣੀ ਸ਼ਖਸੀਅਤ ਦੇ ਪ੍ਰਭਾਵ ਹੇਠ ਇੱਕ ਵੇਲੇ ਸੁੱਤੇ ਸਿੱਧ ਜਦੋਂ ਕਈ ਰੰਗਾਂ ਭੇਖਾਂ ਵਿੱਚ ਵਿਚਰਦਾ ਹੈ, ਜਿਸ ਨੂੰ ਪਖੰਡ ਕਿਹਾ ਜਾਂਦਾ ਹੈ, ਤੇ ਪਖੰਡ ਕਰਕੇ ਆਪਣੇ ਆਪ ਨਾਲ ਧੋਖਾ ਕਰਦਾ ਹੈ, ਦੂਜਿਆਂ ਨਾਲ ਫਰੇਬ ਕਰਦਾ ਹੈ, ਰੱਬ ਤੋਂ ਬੇਮੁਖ ਹੁੰਦਾ ਹੈ, ਧਰਮ ਤੋਂ ਗਿਰ ਜਾਂਦਾ ਹੈ, ਪਾਪ ਕਮਾਉਂਦਾ ਹੈ, ਅਮੋਲਕ ਜੀਵਨ ਅਜਾਈ ਗਵਾਉਂਦਾ ਹੈ, ਜਮਾਂ ਦੇ ਵਸ ਪੈ ਕੇ ਆਵਾਗਮਨ ਦੇ ਗੇੜ ਵਿੱਚ ਪੈਂਦਾ ਹੈ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟੈ। ਕਰੈ ਦੋ ਕਰਮ ਦਿਖਾਵੈ ਹੋਰ, ਰਾਮ ਕੀ ਦਰਗੇ ਬਾਦਾ ਚੋਰ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜਮਪੁਰ ਬਾਦਾ ਚੋਟਾਂ ਖਾਵੈ। ਅਨਿਕ ਪੜਦੈ ਮੈਂ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਦੋ ਵਿੱਚ ਦੁਖੀ ਦੁਬਾਜਰੇ, ਖਰਬੜ ਹੋਏ ਖੁਦੀ ਖੁਆਰਾ। ਨਾ ਉਰਵਾਰ ਨਾ ਪਾਰ ਹੈ, ਗੋਤੇ ਖਾਣ ਭਰਮ ਸਿਰ ਪਾਰਾ। ਇਹੋ ਜੇ ਪਾਖੰਡੀ ਜੀਵਨ ਵਿੱਚ ਆਤਮਾ ਕੁਝ ਹੋਰ ਕਹਿੰਦੀ ਹੈ, ਅੰਤਿਸ਼ਕਰਨ ਵਿੱਚੋਂ ਕੁਝ ਹੋਰ ਹਵਾੜ ਨਿਕਲਦੀ ਹੈ, ਮਨ ਕੁਝ ਹੋਰ ਆਖਦਾ ਹੈ, ਬੁੱਧੀ ਕੁਝ ਹੋਰ ਸੋਚਦੀ ਹੈ, ਕਾਮ ਆਪਣੀਆਂ ਲਹਿਰਾਂ ਮਾਰਦਾ ਹੈ, ਕ੍ਰੋਧ ਆਪਣੇ ਭਾਂਬੜ ਮਚਾਈ ਰੱਖਦਾ ਹੈ, ਲੋਭ ਅੜ ਹਲਕਾਇਆ ਫਿਰਦਾ ਹੈ, ਮੋਹ ਆਪਣੇ ਫੰਦੇ ਵਿੱਚ ਫਸਾਈ ਜਾਂਦਾ ਹੈ, ਮੈਂ ਮੇਰੀ ਆਪਣੇ ਜ਼ਫੇ ਮਾਰਦੀ ਹੈ, ਹਉਮੈ ਦਾ ਸ਼ੇਰ ਆਪਣੀਆਂ ਬੜਕਾਂ ਮਾਰਦਾ ਹੈ। ਪਾਖੰਡੀ ਜੀਵਨ ਵਿੱਚ ਜੀਵ ਦੀ ਇਸ ਤਰਸਯੋਗ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਕਿਉਂ ਲੀਜੈ ਗੜ ਬੰਕਾ ਪਾਈ, ਦੋਵਰ ਕੋਟ ਅਰ ਤੇਵਰ ਖਾਈ ਰਹਾਓ। ਪਾਂਚ ਪਚੀਸ ਮੋਹ ਮਦ ਮਤਸਰ, ਆਡੀ ਪ੍ਰਬਲ ਮਾਇਆ। ਜਨ ਗਰੀਬ ਕੋ ਜੋਰ ਨਾ ਪਹੁੰਚੈ, ਕਹਾਂ ਕਰੋ ਰਗੁਰਾਇਆ। ਜਨਮਾਂ ਜਨਮਾਂਤਰਾਂ ਤੋਂ ਮਨੁੱਖੀ ਬਿਰਤੀ ਦਾ ਦ੍ਰਿਸ਼ਟ ਮਾਨ ਤੇ ਮਾਇਕੀ ਜਗਤ ਵਿੱਚ ਯਕੀਨ ਹੋਣ ਕਰਕੇ ਇਨਸਾਨ ਦਾ ਪ੍ਰਭੂ ਦੀ ਅਦ੍ਰਿਸ਼ਟ ਕਰਨ ਕਾਰਨ ਸਰਬ ਸਮਰੱਥ ਸ਼ਕਤੀ ਉੱਤੇ ਵਿਸ਼ਵਾਸ ਛੇਤੀ ਕੀਤਿਆਂ ਨਹੀਂ ਬਣਦਾ। ਹਾਂਜੀ, ਜਨਮਾਂ ਜਨਮਾਂਤਰਾਂ ਤੋਂ ਮਨੁੱਖੀ ਬਿਰਤੀ ਦਾ ਦ੍ਰਿਸ਼ਟ ਮਾਨ ਤੇ ਮਾਇਕੀ ਜਗਤ ਵਿੱਚ ਯਕੀਨ ਹੋਣ ਕਰਕੇ ਇਨਸਾਨ ਦਾ ਪ੍ਰਭੂ ਦੀ ਅਦ੍ਰਿਸ਼ਟ ਕਰਨ ਕਾਰਨ ਸਰਬ ਸਮਰਥ ਸ਼ਕਤੀ ਉੱਤੇ ਵਿਸ਼ਵਾਸ ਛੇਤੀ ਕੀਤਿਆਂ ਨਹੀਂ ਬਣਦਾ। ਇਹ ਵਿਸ਼ਵਾਸ ਕਦੀ ਬਣਦਾ ਹੈ, ਕਦੀ ਟੁੱਟਦਾ ਹੈ ਤੇ ਇਸ ਤਰ੍ਹਾਂ ਡੋਲਦਾ ਰਹਿੰਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਜਿਗਿਆਸੂ ਇੱਕ ਕਦਮ ਪਰਮਾਰਥ ਵੱਲ ਪੁੱਟਦਾ ਹੈ ਪਰ 10 ਕਦਮ ਮਾਇਆ ਪਿੱਛੇ ਖਿੱਚ ਲੈ ਜਾਂਦੀ ਹੈ। ਜੇ ਇੱਕ ਵਿਖ ਅਗਾਹਾਂ ਪਰੇ ਤਾਂ 10 ਵਿਖਾਂ ਪਿੱਛਾ ਜਾਏ। ਇਸ ਤਰ੍ਹਾਂ ਮਾਇਕੀ ਪ੍ਰਭਾਵ ਹੇਠ ਇਨਸਾਨ ਦਾ ਸਾਰਾ ਧਾਰਮਿਕ ਤੇ ਦੁਨਿਆਵੀ ਜੀਵਨ ਇਹ ਦੁਬਦਾ ਭਰਮ ਜਾਂ ਸੈਸੇ ਵਿੱਚ ਬੇਅਰਥ ਚਲਾ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਨਸਾਨ ਦੀ ਕੋਈ ਰੂਹਾਨੀ ਤਰੱਕੀ ਨਹੀਂ ਹੁੰਦੀ। ਇਸ ਦੁਬਿਧਾ ਜਾਂ ਭਰਮ ਦੀ ਖਾਈ ਪ੍ਰਥਾਏ ਗੁਰਬਾਣੀ ਇਉਂ ਰੋਸ਼ਨੀ ਪਾਉਂਦੀ ਹੈ। ਦੁਬਿਧਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਪਿਆ। ਦੂਜਾ ਪਾਉ ਦੁਬਾਜਰਾ ਮਨ ਪਾਟੇ ਖਰਬਾੜੂ ਖੀਰਾ। ਅੱਗੋਂ ਮਿੱਠਾ ਹੋਏ ਮਿਲੈ ਪਿੱਛੋਂ ਕੌੜਾ ਦੋਖ ਸਰੀਰਾ। ਦੁਬਿਧਾ ਦੂਜਾ ਤ੍ਰਿਬਿਧ ਮਾਇਆ ਦੁਬਿਧਾ ਮਨਮੁਖ ਰੋਗ ਵਿਆਪੈ ਤ੍ਰਿਸ਼ਨਾ ਜਲੈ ਅਧਿਕਾਈ। ਦੂਜੇ ਭਰਮ ਭੁਲਾਇਆ ਹੋਮੈ ਦੁਖ ਪਾਈ। ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਪਾਏ ਭਰਮ ਭੁਲਾਇਆ। ਹਉਮੈ ਵਿੱਚ ਸਭ ਜਗ ਬੋਰਾਨਾ ਦੂਜੇ ਪਾਏ ਭਰਮ ਭੁਲਾਨਾ। ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ ਇਹ ਮਨ ਜਲਿਆ ਦੂਜੇ ਦੋਏ। ਦੂਏ ਪਾਏ ਵਿਗੂਚੀਏ ਗਲ ਪਈਸ ਜਮ ਕੀ ਫਾਸ। ਇਸ ਤਰ੍ਹਾਂ ਮਨੁੱਖ ਇਲਾਹੀ ਪ੍ਰਕਾਸ਼ ਜਾਂ ਨਾਮ ਵਾਲੇ ਇੱਕੋ ਇੱਕ ਆਤਮਕ ਧਰਮ ਤੋਂ ਬੇਸੁਰਾ ਹੋ ਕੇ ਬੇਮੁਖ ਹੋ ਕੇ ਆਪ ਉਦਰਾ ਹੋ ਕੇ ਆਪਣੇ ਭਾਣੇ ਵਿੱਚ ਅਗਿਆਨਤਾ ਵਿੱਚ ਭਰਮ ਭੁਲਾਵੇ ਵਿੱਚ ਹਉਮੈ ਵਿੱਚ ਅਨੇਕਾਂ ਅਖੌਤੀ ਬਾਰਮੁਖੀ ਧਰਮਾਂ ਵਿੱਚ ਵਿਚਰਦਾ ਹੋਇਆ ਆਪਣੀ ਮਨਮਰਜ਼ੀ ਨਾਲ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਆਪਣੇ ਕੇਂਦਰ ਆਤਮ ਪ੍ਰਕਾਸ਼ ਅਥਵਾ ਸ਼ਬਦ ਨਾਮ ਹੁਕਮ ਤੋਂ ਬੇਸੁਰਾ ਬੇਮੁਖ ਹੋ ਕੇ ਜੀਵ ਆਪਣੇ ਅੰਦਰਲੇ 5 ਚੋਰਾਂ ਦੇ ਅਧੀਨ ਆਪਣੇ ਭਾਣੇ ਵਿੱਚ ਪਿਆ ਵਿਚਰਦਾ ਹੈ। ਹਾਂਜੀ, ਆਪਣੇ ਕੇਂਦਰ ਆਤਮ ਪ੍ਰਕਾਸ਼ ਅਥਵਾ ਸ਼ਬਦ ਨਾਮ ਹੁਕਮ ਤੋਂ ਬੇਮੁਖ ਬੇਸੁਰਾ ਹੋ ਕੇ ਜੀਵ ਆਪਣੇ ਅੰਦਰਲੇ 5 ਚੋਰਾਂ ਦੇ ਅਧੀਨ ਆਪਣੇ ਭਾਣੇ ਵਿੱਚ ਪਿਆ ਵਿਚਰਦਾ ਹੈ। ਇਹ 5 ਤੱਤ ਆਪੋ ਆਪਣੀਆਂ ਤੂਤੀਆਂ ਵਜਾਉਂਦੇ ਹਨ ਜਿਸ ਕਾਰਨ ਜੀਵ ਦੇ ਹਿਰਦੇ ਵਿੱਚ ਅਨੇਕਾਂ ਤਰ੍ਹਾਂ ਦੇ ਭਾਂਤ ਭਾਂਤ ਦਾ ਰਾਮ ਰੋਲਾ ਤੇ ਸ਼ੋਰ ਸ਼ਰਾਬਾ ਪਿਆ ਰਹਿੰਦਾ ਹੈ। ਇਸੇ ਕਾਰਨ ਮਨ ਟਿਕ ਨਹੀਂ ਸਕਦਾ ਤੇ ਇਕਾਗਰ ਨਹੀਂ ਹੁੰਦਾ। ਇਸ ਤਰ੍ਹਾਂ ਸਾਡੇ ਹਿਰਦੇ ਵਿੱਚ 5 ਤੂਤਾਂ 5 ਤੱਤਾਂ ਦੇ ਖੂਬ ਭੜਥੂ ਮਚਾ ਕੇ ਰੱਖਿਆ ਹੋਇਆ ਹੈ ਜਿਸ ਨਾਲ ਜੀਵ ਘਬਰਾ ਕੇ ਬੌਂਦਲ ਜਾਂਦਾ ਹੈ। ਉਸਦੀ ਕਿੰਜ ਨਾ ਬੁੱਝੇ ਕਿੰਜ ਨਾ ਸੁੱਝੇ ਬੇਵਸੀ ਵਾਲੀ ਹਾਲਤ ਬਣੀ ਰਹਿੰਦੀ ਹੈ ਜਿਸ ਨਾਲ ਉਸਦੇ ਮਨ ਦਾ ਤਣਾਓ ਬਣਿਆ ਰਹਿੰਦਾ ਹੈ। ਇਸ ਮਾਨਸਿਕ ਤਣਾਓ ਨਾਲ ਦਿਲ ਦਾ ਦੌਰਾ ਹਾਰਟ ਅਟੈਕ ਹੋਰ ਅਨੇਕਾਂ ਦਿਮਾਗੀ ਬਿਮਾਰੀਆਂ ਵੀ ਵੱਧ ਰਹੀਆਂ ਹਨ। ਹਾਂਜੀ, ਸਾਡੇ ਹਿਰਦੇ ਵਿੱਚ 5 ਤੱਤਾਂ ਨੇ ਖੂਬ ਭੜਥੂ ਮਚਾ ਰੱਖਿਆ ਹੈ ਜਿਸ ਨਾਲ ਜੀਵ ਘਾਬਰ ਕੇ ਬੌਂਦਲ ਜਾਂਦਾ ਹੈ। ਉਸਦੀ ਕਿੱਜ ਨਾ ਬੁੱਝੇ ਕਿੱਜ ਨਾ ਸੁੱਝੇ ਬੇਵਸੀ ਵਾਲੀ ਹਾਲਤ ਬਣ ਜਾਂਦੀ ਹੈ ਜਿਸ ਨਾਲ ਉਸਦੇ ਮਨ ਦਾ ਤਣਾਓ ਬਣਿਆ ਰਹਿੰਦਾ ਹੈ ਤੇ ਇਸ ਮਾਨਸਿਕ ਤਣਾਓ ਨਾਲ ਦਿਲ ਦਾ ਦੌਰਾ ਹੋਰ ਅਨੇਕਾਂ ਦਿਮਾਗੀ ਬਿਮਾਰੀਆਂ ਵੱਧ ਰਹੀਆਂ ਹਨ। ਸਾਡੀ ਇਸ ਤਰ੍ਹਾਂ ਦੀ ਮਾਇਕੀ ਅਧੋਗਤੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਮਾਇਆ ਤਾਰੀ ਅਤ ਅੰਨਾ ਬੋਲਾ ਸ਼ਬਦ ਨ ਸੁਣੀ ਬੋਰੋਲ ਕਚੋਲਾ। ਅੰਤਰ ਚਿੰਤਾ ਨੈਣੀ ਸੁਖੀ ਮੂਲ ਨ ਉਤਰੈ ਭੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨ ਲੱਥੋ ਦੁੱਖ। ਮਨਮੁਖ ਭਰਮੈ ਸਹਿਸਾ ਹੋਵੈ ਅੰਤਰ ਚਿੰਤਾ ਨੀਂਦ ਨ ਸੋਵੈ। ਆਤਮ ਪ੍ਰਕਾਸ਼ ਦੇ ਇਲਾਹੀ ਧਰਮ ਅਥਵਾ ਨਾਮ ਤੋਂ ਬੇਮੁਖ ਬੇਸੁਰਾ ਹੋ ਕੇ ਜੀਵ ਅਤ ਅੰਨਾ ਬੋਲਾ ਹੋ ਜਾਂਦਾ ਹੈ। ਹਾਂਜੀ, ਆਤਮ ਪ੍ਰਕਾਸ਼ ਦੇ ਇਲਾਹੀ ਧਰਮ ਅਥਵਾ ਨਾਮ ਤੋਂ ਬੇਮੁਖ ਬੇਸੁਰਾ ਹੋ ਕੇ ਜੀਵ ਅਤ ਅੰਨਾ ਬੋਲਾ ਹੋ ਜਾਂਦਾ ਹੈ। ਤੇ ਆਤਮਕ ਜੀਵਨ ਸੇਧ ਤੋਂ ਬਗੈਰ ਸਾਰੀ ਉਮਰ ਆਪਣੇ ਹਿਰਦੇ ਅੰਦਰ ਮਾਇਕੀ ਬੋਰੋਲ ਕਚੋਲੇ ਦਾ ਭੜਥੂ ਮਚਾਈ ਰੱਖਦਾ ਦੁਖੀ ਹੁੰਦਾ ਰਹਿੰਦਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ। ਸਾਡਾ ਅਮਲੀ ਨਿੱਜੀ ਧਰਮ ਉਹੀ ਹੁੰਦਾ ਹੈ ਜਿਸ ਦੇ ਨਾਲ ਹਰ ਇੱਕ ਨਿਸ਼ਚੇ ਸੋਚਣੀ ਖਿਆਲ ਭਾਵਨਾ ਹਰਕਤ ਬੋਲ ਚਾਲ ਵਿਵਹਾਰ ਕਰਨੀ ਰਹਿਣੀ ਬਹਿਣੀ ਸਹਿਣੀ ਕਹਿਣੀ ਵਿੱਚ ਸੁੱਤੇ ਸਿੱਧ ਅਣਜਾਣੇ ਅਚੇਤ ਆਪ ਮੁਹਾਰੇ ਬਦੋ ਬਦੀ ਬਾਰ ਵੱਲ ਪ੍ਰਗਟ ਹੁੰਦਾ ਹੈ। ਹਾਂਜੀ, ਸਾਡਾ ਅਮਲੀ ਨਿੱਜੀ ਧਰਮ ਉਹੀ ਹੁੰਦਾ ਹੈ ਜੋ ਸਾਡੇ ਹਰ ਇੱਕ ਨਿਸ਼ਚੇ ਸਾਡੇ ਹਰ ਇੱਕ ਸੋਚਣੀ ਖਿਆਲ ਭਾਵਨਾ ਹਰਕਤ ਬੋਲ ਚਾਲ ਵਿਵਹਾਰ ਕਰਨੀ ਰਹਿਣੀ ਬਹਿਣੀ ਸਹਿਣੀ ਕਹਿਣੀ ਵਿੱਚ ਸੁੱਤੇ ਸਿੱਧ ਅਣਜਾਣੇ ਅਚੇਤ ਆਪ ਮੁਹਾਰੇ ਬਦੋ ਬਦੀ ਬਾਰ ਵੱਲ ਪ੍ਰਗਟ ਹੁੰਦਾ ਹੈ। ਨਾ ਕਿ ਉਹ ਧਰਮ ਜੋ ਅਸੀਂ ਓਪਰੇ ਮਨ ਨਾਲ ਬਾਹਰੋਂ ਤਾਰਿਆ ਹੈ ਅਪਣਾਇਆ ਤੇ ਮੰਨਿਆ ਹੋਇਆ ਹੈ। ਅਮਲੀ ਤੇ ਓਪਰੇ ਧਰਮ ਦੀ ਵਿਚਾਰ ਨੂੰ ਸਪਸ਼ਟ ਕਰਨ ਲਈ ਹੇਠਾਂ ਇੱਕ ਮਿਸਾਲ ਦਿੱਤੀ ਜਾਂਦੀ ਹੈ। ਨਿੱਕੇ ਬੱਚੇ ਨੂੰ ਮਾਂ ਪਾਲਦੀ ਪੋਸਦੀ ਹੈ ਤੇ ਨਰਸ ਵੀ ਬੱਚੇ ਦੀ ਦੇਖਭਾਲ ਕਰਦੀ ਹੈ। ਇਹਨਾਂ ਦੋਹਾਂ ਦੇ ਹਿਰਦਿਆਂ ਅੰਦਰ ਬੱਚੇ ਦੀ ਸੇਵਾ ਭਾਵਨੀ ਵਿੱਚ ਅਤਿਅੰਤ ਫਰਕ ਹੁੰਦਾ ਹੈ। ਮਾਂ ਵੀ ਪਾਲਦੀ ਪੋਸਦੀ ਹੈ ਤੇ ਨਰਸ ਵੀ ਬੱਚੇ ਦੀ ਦੇਖਭਾਲ ਕਰਦੀ ਹੈ, ਪਰ ਦੋਹਾਂ ਦੇ ਹਿਰਦਿਆਂ ਅੰਦਰ ਬੱਚੇ ਦੀ ਸੇਵਾ ਭਾਵਨੀ ਵਿੱਚ ਅਤਿਅੰਤ ਫਰਕ ਹੁੰਦਾ ਹੈ। ਮਾਂ ਆਪਣੇ ਬੱਚੇ ਲਈ ਅਤਿਅੰਤ ਡੂੰਘੇ ਮਾਂ ਪਿਆਰ ਦੀ ਮਮਤਾ ਵਿੱਚ ਪਿਘਲ ਕੇ ਸੇਵਾ ਕਰਦੀ ਹੈ। ਨਾ ਕਦੇ ਅੱਕਦੀ ਹੈ, ਨਾ ਥੱਕਦੀ ਹੈ, ਨਾ ਕਦੇ ਸ਼ਿਕਾਇਤ ਕਰਦੀ ਹੈ ਮਾਂ। ਇਹ ਮਮਤਾ ਮਾਂ ਦੇ ਹਿਰਦੇ ਦੀਆਂ ਡੂੰਘਿਆਈਆਂ ਵਿੱਚ ਸਹਿਜ ਸੁਭਾਏ ਆਪ ਮੁਹਾਰੇ ਉਪਜਦੀ ਹੈ, ਜਿਸ ਨਾਲ ਉਹ ਬੱਚੇ ਲਈ ਹਰ ਤਰ੍ਹਾਂ ਦੀ ਖਿੜੇ ਮੱਥੇ ਆਪੇ ਅਤੇ ਚਾਓ ਵਿੱਚ ਕੁਰਬਾਨੀ ਕਰਦੀ ਹੈ ਤੇ ਆਪਣੇ ਪਿਆਰੇ ਬੱਚੇ ਨੂੰ ਸ਼ੁਭ ਇੱਛਾਵਾਂ ਪਿਆਰ ਅਸੀਸਾਂ ਨਾਲ ਨਿਵਾਜਦੀ ਹੈ ਤੇ ਉਸ ਦੇ ਉੱਤੋਂ ਵਾਰਨੇ ਬਲਿਹਾਰਨੇ ਜਾਂਦੀ ਹੈ। ਇਹ ਮਾਂ ਪਿਆਰ ਮਾਂ ਦੇ ਨੇ ਕਿਤੇ ਪੜਿਆ ਜਾਂ ਸਿੱਖਿਆ ਨਹੀਂ ਹੁੰਦਾ। ਹਾਂਜੀ, ਇਹ ਮਾਂ ਪਿਆਰ ਮਾਂ ਨੇ ਕਿਤੇ ਪੜਿਆ ਜਾਂ ਸਿੱਖਿਆ ਨਹੀਂ ਹੁੰਦਾ। ਇਹ ਤਾਂ ਅਕਾਲ ਪੁਰਖ ਦਾ ਆਪਣੇ ਬੱਚੇ ਰੂਪੀ ਅੰਸ਼ ਲਈ ਅਥਾ ਅਮੁੱਕ ਇਲਾਹੀ ਪਿਆਰ ਦਾ ਪ੍ਰਵੇਸ਼ ਤੇ ਪ੍ਰਤੀਕ ਹੈ ਜੋ ਮਾਂ ਦੇ ਹਿਰਦੇ ਰਾਹੀਂ ਪ੍ਰਵਿਰਤ ਹੋ ਕੇ ਬੱਚੇ ਦੀ ਪਾਲਣਾ ਪੋਸਣਾ ਕਰਦਾ ਹੈ। ਮਾਤ ਗਰਭ ਤੁਮ ਹੀ ਪ੍ਰਿਤਪਾਲਕ, ਮ੍ਰਿਤ ਮੰਡਲ ਇੱਕ ਤੂੰ ਹੀ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਿਤਪਾਲਕ, ਹਰ ਜੀ ਮੇਰੀ ਸਾਰ ਕਰੈ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ। ਪਰੰਗ ਪਰਮ ਪਰਮੇਸ਼ਵਰੰ ਪ੍ਰੋਚ ਪਾਲੰ। ਦੂਜੇ ਪਾਸੇ ਨਰਸ ਕਿਤੋਂ ਪੜ ਕੇ ਸਿੱਖ ਕੇ ਬੱਚੇ ਦੀ ਨਿਯਤ ਸਮੇਂ ਦੀ ਸੇਵਾ ਕਰਦੀ ਹੈ, ਜਿਸ ਲਈ ਉਸਨੂੰ ਤਨਖਾਹ ਮਿਲਦੀ ਹੈ। ਡਿਊਟੀ ਤੋਂ ਬਾਅਦ ਉਹ ਬੱਚੇ ਨੂੰ ਬਿਲਕੁਲ ਭੁੱਲ ਜਾਂਦੀ ਹੈ ਨਰਸ। ਇਸ ਤਰ੍ਹਾਂ ਮਾਂ ਦੀ ਸੇਵਾ ਦੇ ਪਿਛੋਕੜ ਵਿੱਚ ਇਲਾਹੀ ਪਿਆਰ ਭਾਵਨੀ ਤੇ ਲਾਡ ਮਲਾਰ ਹੈ, ਪਰ ਨਰਸ ਦੀ ਸੇਵਾ ਦੇ ਪਿਛੋਕੜ ਵਿੱਚ ਸਵਾਰਥ ਹੈ, ਭਾਵਨਾਹੀਨ ਫਰਜ਼ ਹੈ। ਮਾਂ ਖਿੰਨ ਖਿੰਨ ਦਿਨ ਰਾਤ ਸਾਰੀ ਉਮਰ ਚਾਈ ਚਾਈ ਲਾਡ ਲਡਾਉਂਦੀ ਹੋਈ ਪਿਆਰ ਅਸੀਸਾਂ ਨਾਲ ਬੱਚੇ ਨੂੰ ਪਾਲਦੀ ਪੋਸਦੀ ਹੈ, ਪਰ ਨਰਸ ਸੀਮਤ ਅਰਸੇ ਤਾਈਂ ਸਵਾਰਥ ਲਈ ਓਪਰੇ ਦਿਲ ਨਾਲ ਡੰਗ ਟਪਾਉਂਦੀ ਹੈ ਤੇ ਆਪਣਾ ਫਰਜ਼ ਪੂਰਾ ਕਰਦੀ ਹੈ। ਮਾਂ ਦੀ ਸੇਵਾ ਭਾਵਨਾ ਅੰਦਰੋਂ ਉਪਜਦੀ ਹੈ, ਪਰ ਨਰਸ ਦਾ ਫਰਜ਼ ਸਿੱਖਿਆ ਸਿਖਾਇਆ ਹੈ। ਇਸ ਤਰ੍ਹਾਂ ਇੱਕ ਦਾ ਕੰਮ ਨਿਰਸਵਾਰਥ ਹੈ, ਪ੍ਰੇਮ ਭਾਵਨਾ ਅਧੀਨ ਹੈ, ਤੇ ਦੂਜੇ ਦਾ ਸਵਾਰਥ ਪੂਰਤੀ ਲਈ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਇਸ ਦੇ ਗੁਰਵਾਕ ਅਨੁਸਾਰ ਜੀਵ ਬੇਅੰਤ ਜਨਮਾਂ ਤੋਂ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਤ੍ਰੈਗੁਣੀ ਮਾਦੀ ਮਾਇਆ ਵਿੱਚ ਪ੍ਰਵਿਰਤ ਹੁੰਦਾ ਆਇਆ ਹੈ ਤੇ ਇਸ ਮਾਦੀ ਮਾਇਆ ਦੀ ਸੰਗਤ ਤੇ ਸਿਮਰਨ ਕਰਦਾ ਹੋਇਆ ਆਪ ਹੀ ਇਸ ਝੂਠੀ ਮਾਇਆ ਦੀ ਸਰੂਪ ਬਣ ਚੁੱਕਿਆ ਹੈ। ਹਾਂਜੀ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਦੇ ਗੁਰਵਾਕ ਅਨੁਸਾਰ ਜੀਵ ਬੇਅੰਤ ਜਨਮਾਂ ਤੋਂ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਤ੍ਰੈਗੁਣੀ ਮਾਇਆ ਦੇ ਪ੍ਰਵਿਰਥ ਹੁੰਦਾ, ਇਸ ਮਾਦੀ ਮਾਇਆ ਦੀ ਸੰਗਤ ਤੇ ਸਿਮਰਨ ਕਰਦਾ, ਆਪ ਹੀ ਇਸ ਝੂਠੀ ਮਾਇਆ ਦਾ ਸਰੂਪ ਬਣ ਚੁੱਕਿਆ ਹੈ। ਇਸ ਤਰ੍ਹਾਂ ਸਾਡੇ ਮਨ, ਸਾਡੀ ਬੁੱਧੀ, ਚਿੱਤ ਅੰਤਿਸ਼ਕਰਨ ਨੂੰ ਮਾਇਆ ਦੀ ਰੰਗਤ ਜਾਂ ਪਿਉਂਦ ਚੜੀ ਹੋਈ ਹੈ। ਗੁਰਬਾਣੀ ਵਿੱਚ ਦਰਸਾਏ ਹੋਏ ਅੰਤਰੀਵ ਆਤਮਕ ਧਰਮ ਸ਼ਬਦ ਨਾਮ ਹੁਕਮ ਦਾ ਸੰਪੂਰਨ ਅਨੁਭਵੀ ਗਿਆਨ ਨਾ ਬੁੱਝਣ ਕਰਕੇ ਸਾਡੇ ਅਪਣਾਏ ਹੋਏ ਬਾਰਮੁਖੀ ਧਰਮ ਸਰੀਰਕ ਮਾਨਸਿਕ ਪੱਧਰ ਤਾਈਂ ਮਹਿਦੂਦ ਤੇ ਸੀਮਤ ਹਨ। ਇਹਨਾਂ ਧਰਮਾਂ ਨੂੰ ਵੀ ਸਾਡੀ ਹਉਮੈ ਵੇੜੀ ਰੰਗਣ ਚੜੀ ਹੋਈ ਹੈ, ਜਿਸ ਦੀ ਵਜ੍ਹਾ ਨਾਲ ਸਾਡੇ ਧਾਰਮਿਕ ਖਿਆਲ, ਸਾਡੇ ਚਿਤਵਨੀਆਂ, ਵਲਵਲੇ, ਨਿਸ਼ਚੇ, ਸ਼ਰਧਾ, ਭਾਵਨੀ, ਕਰਮ ਕਿਰਿਆ, ਪਾਠ ਪੂਜਾ, ਜਪ ਤਪ, ਯੋਗ ਸਾਧਨਾ ਆਦਿ ਅਨੇਕਾਂ ਕਰਮ ਕਾਂਡ ਵੀ ਇਹ ਸਥੂਲ ਠੁੱਲੇ ਫੋਕੇ ਮਾਦੀ ਬੱਧਾ ਚੱਟੀ ਦਿਖਾਵੇ ਰਸਮੀ ਰਟਨ ਭਾਵਨਾਹੀਨ ਰਸਹੀਨ ਮੁਰਦਾ ਸਾਧਨ ਬਣ ਚੁੱਕੇ ਹਨ। ਬੱਧਾ ਚੱਟੀ ਜੋ ਪਰੈ ਨਾ ਗੁਣ ਨਾ ਉਪਕਾਰ, ਮਨ ਹਠ ਜੋ ਕਮਾਵੇ ਤਿਲ ਨਾ ਲੇਖੇ ਪਾਵੇ, ਬਗੁਲ ਜਿਉਂ ਧਿਆਨ ਲਾਵੇ ਮਾਇਆ ਰੇ ਤਾਰੀ, ਨਾਮ ਬਿਨਾ ਫੋਕਟ ਸਭ ਕਰਮਾ ਜਿਉਂ ਬਾਜੀਗਰ ਪਰਮ ਭੁੱਲੇ, ਜਿਨ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਭੀਨਿਆ। ਇਸ ਤੋਂ ਇਲਾਵਾ ਅਸੀਂ ਅਖੌਤੀ ਧਰਮੀ ਲੋਕ ਆਪਣੇ ਆਪ ਨੂੰ ਹੋਰਨਾਂ ਨਾਲੋਂ ਉਚੇਰੇ, ਚੰਗੇਰੇ, ਭਲੇ ਭਲੇਰੇ, ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ ਤੇ ਦੂਜਿਆਂ ਨੂੰ ਨੀਵੀਂ ਨਿਗਾਹ ਤੇ ਕਿਰਨਾਂ ਨਾਲ ਦੇਖਦੇ ਹਾਂ। ਹਾਂਜੀ, ਇਸ ਤੋਂ ਇਲਾਵਾ ਅਸੀਂ ਅਖੌਤੀ ਧਰਮੀ ਲੋਕ ਆਪਣੇ ਆਪ ਨੂੰ ਹੋਰਾਂ ਨਾਲੋਂ ਉਚੇਰੇ, ਚੰਗੇਰੇ, ਭਲੇ ਭਲੇਰੇ, ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ ਤੇ ਦੂਜਿਆਂ ਨੂੰ ਨੀਵੀਂ ਨਿਗਾਹ ਤੇ ਕਿਰਨਾਂ ਨਾਲ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਹੋਮੇ ਨੂੰ ਧਾਰਮਿਕ ਪੱਠੇ ਪਾ ਪਾ ਕੇ ਹੋਰ ਵੀ ਮੋਟੀ, ਸਬਲ ਤੇ ਡੂੰਘੀ ਬਣਾਈ ਜਾਂਦੇ ਹਾਂ। ਇੱਕ ਕਰੇਲਾ ਦੂਜਾ ਨਿੰਮ ਚੜਿਆ ਦੇ ਅਖਾਣ ਅਨੁਸਾਰ ਸਾਡੇ ਅਪਣਾਏ ਹੋਏ ਅਖੌਤੀ ਧਰਮ ਸਾਡੀ ਹੋਮੇ ਦੇ ਦੀਰਘ ਰੋਗ ਨੂੰ ਘਟਾਉਣ ਦੀ ਬਜਾਏ ਹੋਰ ਵਧਾਈ ਪ੍ਰਬਲ ਕਰੀ ਜਾਂਦੇ ਹਨ ਤੇ ਅਸੀਂ ਆਪਣੀ ਅਸਲੀ ਆਤਮਕ ਸਿਹਤ ਤੋਂ ਹੋਰ ਦੁਰੇਡੇ ਜਾ ਰਹੇ ਹਾਂ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਕੋਟ ਕਰਮ ਕਰੈ ਹੋ ਤਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ, ਕੋਟ ਕਰਮ ਕਰੈ ਹੋ ਤਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਇਸ ਤਰ੍ਹਾਂ ਇਹ ਰਸਮੀ, ਇਹ ਫੋਕੇ ਕਰਮ ਕਾਂਡੀ ਅਖੌਤੀ ਧਰਮ ਵੀ ਮਾਇਆ ਸਰੂਪ ਹੀ ਬਣ ਜਾਂਦੇ ਹਨ। ਹਾਂਜੀ, ਇਹ ਫੋਕੇ ਰਸਮੀ ਕਰਮ ਕਾਂਡੀ ਅਖੌਤੀ ਧਰਮ ਮਾਇਆ ਦਾ ਸਰੂਪ ਹੀ ਬਣ ਜਾਂਦੇ ਹਨ, ਜਿਸ ਦੀ ਸੰਗਤ ਤੇ ਰੰਗਤ ਨਾਲ ਸਾਡਾ ਮਨ, ਸਾਡੀ ਬੁੱਧੀ, ਚਿੱਤ, ਅੰਤਿਸ਼ਕਰਨ ਵੀ ਮਲੀਨ, ਕਠੋਰ, ਢੀਠ, ਫੋਕਾ, ਭਾਵਨਾਹੀਨ, ਰਸਹੀਨ ਬਣ ਜਾਂਦਾ ਹੈ। ਇਹਨਾਂ ਭਾਵਨਾਹੀਨ ਰਸਮੀ ਫੋਕੇ ਮੁਰਦਾ ਸਾਧਨਾ ਦਾ ਲਗਾਤਾਰ ਅਭਿਆਸ ਕਰਦਿਆਂ ਸਾਡਾ ਮਨ ਹੋਰ ਵੀ ਮੈਲਾ, ਮਾਦੀ, ਕਠੋਰ, ਢੀਠ ਬਣ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਸਾਡਾ ਮਨ ਉਚੇਰੇ, ਚੰਗੇਰੇ, ਸੁਨੇਰੇ, ਸੱਚੇ, ਦੈਵੀ, ਸੂਖਮ, ਕੋਮਲ, ਆਤਮਕ ਵਲਵਲੇ, ਆਤਮਕ ਉਡਾਰੀਆਂ, ਪਿਆਰ, ਭਾਵਨਾ, ਪ੍ਰੇਮ, ਸਵੈਪਨਾ, ਪਿਰਮ ਰਸ, ਆਤਮਕ ਆਨੰਦ, ਆਤਮਕ ਚਾਓ, ਆਤਮਕ ਖੁਮਾਰੀ, ਬਿਸਮਾਦ ਨੂੰ ਸਮਝਣ, ਬੁੱਝਣ, ਚੀਨਣ, ਸੀਜਣ, ਅਨੁਭਵ ਕਰਨ ਤੇ ਮਾਨਣ ਤੋਂ ਅਸਮਰਥ ਹੁੰਦਾ ਜਾਂਦਾ ਹੈ। ਆਮ ਜਗਿਆਸੂਆਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਬਾਣੀ ਦਾ ਪਾਠ ਜਾਂ ਨਿਤਨੇਮ ਕਰਦਿਆਂ, ਸਿਮਰਨ ਕਰਦਿਆਂ ਮਨ ਨਹੀਂ ਜੁੜਦਾ ਤੇ ਆਤਮਕ ਰਸ ਨਹੀਂ ਆਉਂਦਾ। ਇਸ ਦਾ ਸਪਸ਼ਟ ਕਾਰਨ ਇਹ ਹੈ ਕਿ ਸਾਡਾ ਮਨ ਮਾਇਆ ਦੇ ਫੋਕੇ ਰਸਮੀ ਭਾਵਨਾਹੀਨ ਧਾਰਮਿਕ ਸਾਧਨਾ ਦੇ ਲਗਾਤਾਰ ਅਭਿਆਸ ਤੇ ਹੰਕਾਰ ਨਾਲ ਇਤਨਾ ਮਾਦੀ, ਫੋਕਾ, ਕਠੋਰ, ਰਸਹੀਨ ਹੋ ਚੁੱਕਿਆ ਹੈ ਕਿ ਗੁਰਬਾਣੀ ਦੇ ਅੰਤਰੀਵ ਗੁੱਝੇ ਅਨੁਭਵੀ ਗਿਆਨ ਤੇ ਕੋਮਲ ਆਤਮਕ ਭਾਵਨਾਵਾਂ ਤੇ ਪ੍ਰੇਮ ਸਵੈਪਨਾਵਾਂ ਦੀਆਂ ਆਕਾਸ਼ੀ ਉਡਾਰੀਆਂ ਨੂੰ ਅਨੁਭਵ ਨਹੀਂ ਕਰ ਸਕਦਾ। ਹਾਂਜੀ, ਜਿਗਿਆਸੂਆਂ ਦੀ ਇਹ ਆਮ ਸ਼ਿਕਾਇਤ ਹੁੰਦੀ ਹੈ ਕਿ ਬਾਣੀ ਦਾ ਪਾਠ ਨਿਤਨੇਮ ਸਿਮਰਨ ਕਰਦਿਆਂ ਮਨ ਨਹੀਂ ਜੁੜਦਾ, ਆਤਮਕ ਰਸ ਨਹੀਂ ਆਉਂਦਾ। ਇਸ ਦਾ ਕਾਰਨ ਇਹ ਹੈ ਕਿ ਸਾਡਾ ਮਨ ਮਾਇਆ ਦੇ ਫੋਕੇ ਰਸਮੀ ਭਾਵਨਾਹੀਨ ਧਾਰਮਿਕ ਸਾਧਨਾਵਾਂ ਦੇ ਲਗਾਤਾਰ ਅਭਿਆਸ ਹੰਕਾਰ ਨਾਲ ਇਤਨਾ ਮਾਦੀ, ਇਤਨਾ ਫੋਕਾ, ਕਠੋਰ ਰਸਹੀਨ ਹੋ ਚੁੱਕਿਆ ਹੈ ਕਿ ਗੁਰਬਾਣੀ ਦੇ ਅੰਤਰੀਵ ਗੁੱਝੇ ਅਨੁਭਵੀ ਗਿਆਨ ਤੇ ਕੋਮਲ ਆਤਮਕ ਭਾਵਨਾਵਾਂ ਨੂੰ ਆਤਸ਼ੀ ਆਕਾਸ਼ੀ ਉਡਾਰੀਆਂ ਨੂੰ ਅਨੁਭਵ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਬੇਅੰਤ ਧਾਰਮਿਕ ਕਰਮ ਕਿਰਿਆ ਫੋਕੇ ਸਾਧਨ ਕਰਦਿਆਂ ਹੋਇਆਂ ਵੀ ਇਨਸਾਨ ਚੰਗੇਰਾ, ਉਚੇਰਾ, ਸੁਨੇਰਾ, ਦੈਵੀ ਬਣ ਕੇ ਆਤਮਕ ਤਰੱਕੀ ਕਰਨ ਦੀ ਬਜਾਏ ਧਰਮ ਦੀ ਆੜ ਵਿੱਚ ਨੀਵੀਆਂ ਮਾਇਕੀ ਰੁਚੀਆਂ, ਈਰਖਾ, ਦਵੈਤ, ਨਫ਼ਰਤ, ਵੈਰ, ਵਿਰੋਧ, ਵਾਦ ਵਿਵਾਦ, ਵਿਕਾਰ, ਤੋਸਵ, ਲੜਾਈਆਂ, ਝਗੜੇ, ਜ਼ੁਲਮ ਵਿੱਚ ਗਲਤਾਨ ਹੋ ਰਿਹਾ ਹੈ। ਇਸ ਤਰ੍ਹਾਂ ਭਾਵਨਾਹੀਨ ਰਸਮੀ ਫੋਕੇ ਕਰਮ ਕਿਰਿਆ ਸਾਡੇ ਆਤਮਕ ਪੰਥ ਵਿੱਚ ਇਹ ਸਹਾਇਕ ਤੇ ਕਲਿਆਣਕਾਰੀ ਹੋਣ ਦੀ ਬਜਾਏ ਇਹ ਸਾਨੂੰ ਅੰਤਰੀਵ ਆਤਮਕ ਧਰਮ, ਸ਼ਬਦ, ਨਾਮ, ਹੁਕਮ ਆਦਿ ਦਾਤਾਂ ਤੋਂ ਵਾਂਝਿਆ ਰੱਖਦੇ ਹਨ ਤੇ ਸਾਡੇ ਸਹੀ ਆਤਮਕ ਪੰਥ ਵਿੱਚ ਰੁਕਾਵਟ ਦਾ ਕਾਰਨ ਬਣਦੇ ਹਨ। ਹਾਂਜੀ, ਭਾਵਨਾਹੀਨ ਰਸਮੀ ਕਰਮ ਕਿਰਿਆ ਇਹ ਸਾਡੇ ਆਤਮਕ ਪੰਥ ਵਿੱਚ ਸਹਾਇਕ ਤੇ ਕਲਿਆਣਕਾਰੀ ਹੋਣ ਦੀ ਬਜਾਏ ਸਾਨੂੰ ਅੰਤਰੀਵ ਆਤਮਕ ਧਰਮ, ਸ਼ਬਦ, ਨਾਮ, ਹੁਕਮ ਦੀਆਂ ਦਾਤਾਂ ਤੋਂ ਵਾਂਝਿਆ ਰੱਖਦੇ ਹਨ ਤੇ ਸਾਡੇ ਸਹੀ ਆਤਮਕ ਪੰਥ ਵਿੱਚ ਰੁਕਾਵਟ ਦਾ ਕਾਰਨ ਬਣਦੇ ਹਨ। ਹਿਰਦੇ ਸੱਚ ਇਹ ਕਰਨੀ ਸਾਰ, ਹੋਰ ਸਭ ਪਖੰਡ ਪੂਜ ਖੁਆਰ, ਬਿਨ ਗੁਰ ਸ਼ਬਦ ਨਾ ਛੂਟਸ ਕੋਏ, ਪਖੰਡ ਕੀਨੇ ਮੁਕਤ ਨਾ ਹੋਏ, ਜੇ ਜਾਣਸ ਬਰਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮੰ, ਜਿਨ ਆਤਮ ਤਤ ਨ ਚੀਨਿਆ, ਸਭ ਫੋਕਟ ਧਰਮ ਅਭੀਨਿਆ, ਪਾਠ ਪੜਿਓ ਅਰ ਬੇਦ ਵਿਚਾਰਿਓ, ਨਿਵਲ ਭੁਅੰਗਮ ਸਾਦੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਧਿਕ ਅਹੰਬੁਦ ਬਾਦੇ, ਹਉ ਹਉ ਕਰਤੇ ਕਰਮਰਤ, ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉ, ਤੋ ਇਉ ਕਰਮ ਵਿਕਾਰ। ਇਹਨਾਂ ਬਾਰਮੁਖੀ ਧਰਮਾਂ ਦੇ ਭਾਵਨਾਹੀਨ ਫੋਕੇ ਸਾਧਨਾ ਦੇ ਰਸਮੀ ਰਟਨ ਵਿੱਚ ਅਸੀਂ ਸੰਤੁਸ਼ਟ ਹਾਂ। ਹਾਂਜੀ, ਇਹਨਾਂ ਬਾਰਮੁਖੀ ਧਰਮਾਂ ਦੇ ਭਾਵਨਾਹੀਨ ਫੋਕੇ ਸਾਧਨਾ ਦੇ ਰਸਮੀ ਰਟਨ ਵਿੱਚ ਅਸੀਂ ਸੰਤੁਸ਼ਟ ਹਾਂ। ਇਸੇ ਵਿੱਚ ਆਪਣੀ ਧਾਰਮਿਕ ਪ੍ਰਾਪਤੀ ਸਮਝ ਕੇ ਆਫਰੇ ਫਿਰਦੇ ਹਾਂ, ਪਰ ਗੁਰਬਾਣੀ ਵਿੱਚ ਦਰਸਾਈਆਂ ਗੁੱਝੀਆਂ ਗੂੜ ਅੰਤਰੀਵ ਅਨੁਭਵੀ ਸੂਖਮ ਕੋਮਲ ਆਤਮਕ ਬਖਸ਼ਿਸ਼ਾਂ, ਹਾਂਜੀ, ਆਤਮਕ ਕਲਾ ਤੋਂ ਅਸੀਂ ਉੱਕਾ ਹੀ ਅਣਜਾਣ ਹਾਂ, ਉੱਕਾ ਹੀ ਅਗਿਆਨੀ ਹਾਂ, ਬੇਖਬਰ ਹਾਂ, ਬੇਪਰਵਾਹ ਹਾਂ, ਅਵੇਸਲੇ ਹਾਂ, ਬੇਲੋੜੇ ਜਾਂ ਜਾਣ ਬੂਝ ਕੇ ਮਚਲੇ ਹੋਏ ਬੈਠੇ ਹਾਂ। ਹਾਂਜੀ, ਇਹਨਾਂ ਬਾਰਮੁਖੀ ਧਰਮਾਂ ਦੇ ਭਾਵਨਾਹੀਨ ਫੋਕੇ ਸਾਧਨਾ ਦੇ ਰਸਮੀ ਰਟਨ ਵਿੱਚ ਅਸੀਂ ਸੰਤੁਸ਼ਟ ਹੋਏ ਬੈਠੇ ਹਾਂ। ਇਸੇ ਵਿੱਚ ਆਪਣੀ ਧਾਰਮਿਕ ਪ੍ਰਾਪਤੀ ਸਮਝ ਕੇ ਆਫਰੇ ਫਿਰਦੇ ਹਾਂ, ਪਰ ਗੁਰਬਾਣੀ ਵਿੱਚ ਦਰਸਾਈਆਂ ਗੁੱਝੀਆਂ ਗੂੜ ਅੰਤਰੀਵ ਅਨੁਭਵੀ ਸੂਖਮ ਕੋਮਲ ਆਤਮਕ ਬਖਸ਼ਿਸ਼ਾਂ ਤੇ ਆਤਮਕ ਕਲਾ ਤੋਂ ਅਸੀਂ ਉੱਕਾ ਹੀ ਅਣਜਾਣ ਹਾਂ, ਅਗਿਆਨੀ ਹਾਂ, ਬੇਖਬਰ ਹਾਂ, ਬੇਪਰਵਾਹ ਹਾਂ, ਅਵੇਸਲੇ ਹਾਂ, ਬੇਲੋੜੇ ਜਾਂ ਜਾਣ ਬੁੱਝ ਕੇ ਮਚਲੇ ਹੋਏ ਫਿਰਦੇ ਹਾਂ। ਚੱਲਦਾ ਧਰਮ ਜਾਂ ਮਜ਼ਹਬ ਪਾਕ, ਗਿਆਰਵਾਂ ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਬੂ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਆਪਣੇ ਆਤਮਕ ਅਨੁਭਵ ਤੋਂ ਗੁਰਬਾਣੀ ਦੇ ਵੱਖ ਵੱਖ ਵਿਸ਼ੇ ਤੇ 132 ਲਿਖਤਾਂ ਲਿਖੀਆਂ ਹਨ, ਜਿਵੇਂ ਸਿਮਰਨ, ਸੰਗਤ, ਹੁਕਮ, ਸੇਵਾ, ਦੂਜਾ ਪਾਓ, ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਜਮ, ਧਰਮ, ਪ੍ਰਚਾਰ, ਇਸ ਤਰ੍ਹਾਂ ਵੱਖ ਵੱਖ ਵਿਸ਼ੇ ਤੇ ਲਿਖਤਾਂ ਲਿਖੀਆਂ ਗਈਆਂ ਹਨ। ਇਹ ਸਾਰੀਆਂ ਲਿਖਤਾਂ ਸਾਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਇਹਨਾਂ ਨੂੰ ਲੈ ਕੇ ਜਾਓ, ਇਹਨਾਂ ਨੂੰ ਬਾਰ ਬਾਰ ਪੜ੍ਹੀਏ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਸਕੀਏ ਤੇ ਆਪਣਾ ਆਇਆ ਜੀਵਨ ਸਫਲਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।